ਗੁਰੂ ਜੀ ਚਮਕੌਰ ਦੀ ਗੜੀ ਵਿੱਚ ਘਿਰੇ ਹੋਏ ਸਾਰਾ ਦਿਨ ਆਪਣੇ 40 ਜਵਾਨਾਂ ਨੂੰ ਪੇਸ਼ ਕਰਦੇ ਹਨ। ਹਰ ਮੌਕੇ 'ਤੇ ਅਸਥਾਨ ਦੇ ਟਾਕਰੇ ਲਈ ਖੁਦ ਤਲਵਾਰਾਂ ਲੈ ਕੇ ਪਹੁੰਚਦੇ ਅਤੇ ਤੀਰਾਂ ਰਾਹੀਂ ਵੀ ਸਹਾਇਤਾ ਕਰਦੇ ਅਤੇ ਅੱਗੇ ਵਧਣ ਵਾਲੇ ਨੂੰ ਤੀਰਾਂ ਨਾਲ ਸੋਧਦੇ ਸਨ। ਗੁਰੂ ਗੋਬਿੰਦ ਸਿੰਘ ਆਪਣੀਆਂ ਅੱਖਾਂ ਸਾਹਮਣੇ ਆਪਣੇ ਹੀ ਪਿਆਰੇ ਲਾਲਾਂ ਨੂੰ ਆਪਣੇ ਉਦੇਸ਼ ਤੋਂ ਘੋਲ ਕਮਾਈ ਹੁੰਦਿਆਂ ਅਤੇ ਪ੍ਰਾਣ ਵਾਰਦਿਆਂ ਵੇਖ ਕੇ ਉਫ ਨਹੀਂ ਕੀਤਾ, ਮਲਾਲ ਨਹੀਂ ਕੀਤਾ, ਹੰਝੂ ਨਹੀਂ ਘੇਰੇ, ਦੁੱਖ ਨਹੀਂ ਮਨਾਇਆ, ਉਦੇਸ਼ ਦਾ ਤਿਆਗ ਵੀ ਨਹੀਂ ਕੀਤਾ, ਸਗੋਂ ਅਕਾਲ ਪੁਰਖ ਦਾ ਸ਼ੁਕਰ ਤੇ ਧੰਨਵਾਦ ਹੀ ਕੀਤਾ ਹੈ। ਰੁਸਤਮ ਦੀ ਕਹਾਣੀ ਤਾਂ ਆਪ ਨੂੰ ਯਾਦ ਹੀ ਹੋਵੇਗੀ ਕਿ ਜਦੋਂ ਉਸਨੇ ਆਪਣੇ ਪੁੱਤਰ ਨੂੰ ਗਲਤੀ ਨਾਲ ਕਤਲ ਕੀਤਾ ਤੇ ਪਿੱਛੋਂ ਪਤਾ ਲੱਗਣ ਤੇ ਉਹ ਤਾਹਾਂ ਮਾਰ ਕੇ ਰੁਦਨ ਕਰਦਾ ਹੋਇਆ ਪਛਤਾਉਂਦਾ, ਗਿੜਗਿੜਾਉਂਦਾ ਤੇ ਗਸ਼ੀਆਂ ਖਾਂਦਾ। ਨੈਪੋਲੀਅਨ ਜਿਹਾ ਬਹਾਦਰ ਵੀ ਰੂਸ ਦੀ ਲੜਾਈ ਵਿੱਚ ਇੱਕ ਆਪਣੇ ਬਹਾਦਰ ਜਰਨੈਲ ਦੀ ਮੌਤ ਤੇ ਕੀਰਨੇ ਪਾਉਂਦਾ ਤੇ ਹੰਝੂ ਕੇਰਦਾ ਨਜ਼ਰ ਆਉਂਦਾ। ਦੂਰ ਵੇਖੋ, ਰਾਮ ਚੰਦਰ ਜੀ ਆਪਣੇ ਭਾਈ ਲਕਸ਼ਮਣ ਦੇ ਮੂਰਛਿਤ ਹੋਣ ਤੇ ਰੋਂਦੇ ਰੋਂਦੇ ਥੱਕਦੇ ਨਹੀਂ ਹੈ ਤੇ ਹਨੂੰਮਾਨ ਨੂੰ ਬੇਨਤੀਆਂ ਕਰਦੇ ਨੇ ਪਹਾੜ ਤੋਂ ਸੰਜੀਵਨੀ ਬੂਟੀ ਲਿਆਉਣ ਤੇ ਉਸ ਨਾਲ ਲਕਸ਼ਮਣ ਨੂੰ ਜ਼ਿੰਦਾ ਕਰ। ਪਰ ਗੁਰੂ ਗੋਬਿੰਦ ਸਿੰਘ ਜੀ ਸਨ ਕਿ ਆਪਣੇ ਵੱਡੇ ਪੁੱਤਰ ਦੇ ਬਲੀਦਾਨ ਦੀ ਹਿੰਮਤ ਨਹੀਂ ਹਾਰੀ। ਉਹ ਮਾਂ ਬਲੀ ਆਪਣੇ ਕਾਰਜ ਵਿੱਚ ਡਟੇ ਰਹਿ। ਵੱਡੇ ਬੇਟੇ ਅਜੀਤ ਸਿੰਘ ਦੀ ਸ਼ਹੀਦੀ ਪਿੱਛੋਂ ਦੂਜਾ ਬੇਟਾ ਜਿਸ ਦੀ ਉਮਰ ਉਸ ਵੇਲੇ 14-15 ਸਾਲ ਦੀ ਸੀ, ਪਿਤਾ ਜੀ ਦੇ ਸਾਹਮਣੇ ਆ ਕੇ ਪੁੱਛਦਾ, ਪਿਤਾ ਜੀ ਆਪਣੇ ਵੀਰ ਦਾ ਬਦਲਾ ਲੈਣ ਲਈ ਮੈਨੂੰ ਵੀ ਦੁਸ਼ਮਣ ਨਾਲ ਯੁੱਧ ਕਰਨ ਦੀ ਆਗਿਆ ਦਿਓ। ਤਾਂ ਗੁਰੂ ਜੀ ਆਪਣੇ ਪੁੱਤਰ ਦੀ ਜਵਾਨੀ ਅਤੇ ਪਿਤਾ ਪਿਆਰ ਵਿਸਾਰ ਕੇ ਅਤੇ ਉਸਦੀ ਯਕੀਨੀ ਮੌਤ ਨੂੰ ਸਾਹਮਣੇ ਪ੍ਰਤੱਖ ਦੇਖਦੇ ਹੋਏ ਹੁਕਮ ਕਰਦੇ ਹਨ ਕਿ ਹਾਂ ਬੇਟਾ ਜਾਓ ਅਤੇ ਆਪਣੇ ਖੂਨ ਨਾਲ ਮੇਰੇ ਦਸਤਾਵੇਜ਼ ਖਾਲਸਾ ਧਰਮ ਦੇ ਅਸੂਲਾਂ ਦੀ ਲਿਖਤ ਇਸ ਨੂੰ ਪੂਰੀ ਕਰੋ ਤਾਂ ਜੋ ਅਸੀਂ ਤੇਰੇ ਅਤੇ ਤੇਰੇ ਭਰਾ ਦੇ ਖੂਨ ਨਾਲ ਉਸ 'ਤੇ ਦਸਤਖਤ ਕਰ ਸਕੀਏ, ਉਸ ਨੂੰ ਮੁਕੰਮਲ ਕਰਕੇ ਵੇਖੀਏ ਅਤੇ ਸਾਡੇ ਉਦੇਸ਼ ਦੇ ਪ੍ਰਣ ਸਫਲ ਹੁੰਦੇ ਅਤੇ ਸੰਪੂਰਨ ਹੁੰਦੇ ਵੇਖੀਏ। ਪੁੱਤਰ ਜਾਣ ਤੋਂ ਪਹਿਲਾਂ ਪਾਣੀ ਦੀ ਮੰਗ ਕਰਦਾ ਹੈ। ਪਿਤਾ ਜੀ ਉਸ ਨੂੰ ਉੱਤਰ ਦਿੰਦੇ ਨੇ ਕਿ ਹੁਣ ਤੈਨੂੰ ਇੱਥੇ ਪਾਣੀ ਦੀ ਕੀ ਲੋੜ ਹੈ, ਜਾਓ ਤੇਰਾ ਪਾਣੀ ਉਹ ਖੂਨ ਹੈ ਜੋ ਤੂੰ ਆਪਣੀ ਸ਼ਹਾਦਤ ਰਾਹੀਂ ਵਗਾਏਗਾ, ਜਾਓ ਪੁੱਤਰ ਰਣ ਭੂਮੀ ਵਿੱਚ ਜਾ ਕੇ ਸ਼ਹੀਦੀ ਸ਼ਰਬਤ ਪੀਓ, ਤੇਰਾ ਪਿਆਸਾ ਰਹਿਣਾ ਇਸ ਗੱਲ ਦਾ ਸਬੂਤ ਹੋਏਗਾ ਕਿ ਖਾਲਸਾ ਧਰਮ ਆਪਣੇ ਧਰਮ ਦੇ ਵਿਰੋਧੀਆਂ ਦੀ ਜਾਨ ਦਾ ਪਿਆਸਾ ਹੈ। ਜਿਸ ਰਾਹ ਤੇ ਚੱਲ ਕੇ ਤੇਰੇ ਵੱਡੇ ਵੀਰ ਸਵਰਗ ਵਿੱਚ ਗਿਆ ਉਸੇ ਰਸਤੇ ਜਾਓ। ਆਗਿਆਕਾਰੀ ਵੀਰ ਸਪੁੱਤਰ ਆਪਣੇ ਗੁਰਦੇਵ ਪਿਤਾ ਦੇ ਉਦੇਸ਼ ਤੇ ਆਗਿਆ ਦਾ ਪਾਲਣ ਕਰਨ ਲਈ ਫਤਿਹ ਬੁਲਾ ਕੇ ਤਲਵਾਰ ਸੂਤ ਕੇ ਰਣ ਭੂਮੀ ਵਿੱਚ ਪਿਤਾ ਦੀਆਂ ਅੱਖਾਂ ਸਾਹਮਣੇ ਕੁੱਦ ਪਿਆ ਤੇ ਆਪਣੇ ਵੀਰ ਵਾਂਗ ਹੀ ਆਪਣਾ ਲਹੂ ਮਜ਼ਲੂਮ ਹਿੰਦੂ ਕੌਮ ਦੀ ਰੱਖਿਆ ਲਈ, ਮਜ਼ਲੂਮ ਦੀ ਰੱਖਿਆ ਲਈ ਕੁਰਬਾਨ ਕਰ ਗਿਆ। ਕੀ ਗੁਰੂ ਗੋਬਿੰਦ ਸਿੰਘ ਕਾਇਰ ਤੇ ਬੁਰੀਦਿਲ ਸਨ? ਨਾ, ਬਿਲਕੁਲ ਨਹੀਂ, ਹਰਗਿਜ਼ ਨਹੀਂ। ਉਹ ਮੂੰਹ ਹੀ ਕਾਲਾ ਹੈ ਤੇ ਉਸ ਮੂੰਹ ਵਿੱਚ ਸੜਦੀ ਸੁਆਹ ਪਵੇ ਜਿਸ ਵਿੱਚੋਂ ਇਹ ਸ਼ਬਦ ਨਿਕਲ, ਜੇ ਉਹ ਮੈਦਾਨ ਵਿੱਚੋਂ ਗਏ ਤਾਂ ਇਸ ਉਮੀਦ ਨਾਲ ਕਿ ਦੁਨੀਆ ਉਮੀਦ ਤੇ ਹੀ ਕਾਇਮ ਹੈ, ਭਾਵ ਕਿ ਜਦ ਤੱਕ ਸਾਸ ਤਦ ਤੱਕ ਆਸ। ਉਹ ਇਸ ਆਸ ਤੇ ਵਲਵਲੇ ਭਰਪੂਰ ਦਿਲ ਨਾਲ ਕਿ ਅਜੇ ਉਹ ਦੇਸ਼ ਤੇ ਜਾਤੀ ਦੀ ਕੁਝ ਹੋਰ ਸੇਵਾ ਕਰਨ ਦਾ ਇਸ਼ਕ ਰੱਖਦੇ ਸਨ ਤੇ ਉਸ ਸੇਵਾ ਦੇ ਇਸ਼ਕ ਦੀ ਚੰਗਿਆੜੀ ਨੇ ਉਹਨਾਂ ਦੇ ਜੋਸ਼ ਤੇ ਧੜਕਣ ਵਿੱਚ ਅਜੇ ਕੋਈ ਫਰਕ ਨਹੀਂ ਸੀ ਪੈਣ ਦਿੱਤਾ ਤੇ ਇਸ ਨੂੰ ਬਗਾਈ ਰੱਖਿਆ ਸੀ। ਤੇ ਜੇ ਉਹ ਆਪਣੀ ਹਿਫਾਜ਼ਤ ਚਾਹੁੰਦੇ ਤਾਂ ਕਿ ਉਹਨਾਂ ਨੂੰ ਆਪਣੇ ਬੇਟੇ ਪਿਆਰੇ ਨਹੀਂ ਸਨ ਤੇ ਉਹਨਾਂ ਦੀ ਹਿਫਾਜ਼ਤ ਦੇ ਚਾਹਵਾਨ ਨਹੀਂ ਸਨ? ਜੇ ਉਹ ਆਪਣੀ ਜਾਨ ਬਚਾ ਕੇ ਨਿਕਲ ਸਕਦੇ ਸਨ ਤਾਂ ਕਿ ਉਹ ਆਪਣੇ ਪੁੱਤਰਾਂ ਦੀ ਜਾਨ ਬਚਾਉਣ ਲਈ ਉਹਨਾਂ ਨੂੰ ਨਾਲ ਲੈ ਕੇ ਨਹੀਂ ਸਨ ਜਾ ਸਕਦੇ? ਨਹੀਂ ਨਹੀਂ, ऐसा नहीं, ਉਹਨਾਂ ਤਾਂ ਆਪ ਹੀ ਆਪਣੇ ਪੁੱਤਰਾਂ ਦੀ ਸ਼ਹਾਦਤ ਅਜਿਹੇ ਨੁਕਤਾ ਚੀਨ ਤੇ ਜ਼ਬਾਨ ਦਰਾਜ਼ਾਂ ਲਈ ਪੇਸ਼ ਕੀਤੀ ਕਿ ਜ਼ਮਾਨਾ ਇਹ ਨਾ ਕਹੇ ਗੁਰੂ ਨੇ ਆਪਣੇ ਪਿਆਰੇ ਸਿੰਘਾਂ ਤੇ ਸ਼ਹੀਦ ਕਰਾ ਦਿੱਤੇ ਤੇ ਆਪਣੇ ਪੁੱਤਰ ਛਾਤੀ ਨਾਲ ਬਚਾ ਕੇ ਮੈਦਾਨੇ ਜੰਗ ਚੋਂ ਲੈ ਗਿਆ। ਸ਼ਾਮ ਤੱਕ ਸਿੰਘ ਬੜੇ ਜੋਸ਼ ਨਾਲ ਲੜਦੇ ਰਹੇ, ਤਕਰੀਬਨ 35 ਸਿੰਘ ਉਸ ਰਣਭੂਮੀ ਵਿੱਚ ਸ਼ਹੀਦ ਹੋ ਗਏ। ਕੇਵਲ 5 ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਜੀਉ ਸਿੰਘ ਜੀ ਆਦਿ ਬਾਕੀ ਰਹਿ ਗਏ। ਪਾਠਕ ਜਰਾ ਧਿਆਨ ਨਾਲ ਸੋਚਣਾ ਕਿ ਕੇਵਲ 6 ਆਦਮੀਆਂ ਦਾ ਜਥਾ ਹੈ, ਪਰ ਸ਼ਾਹੀ ਫੌਜ ਅਜੇ ਵੀ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਡਰਦੀ ਹੈ। ਰਾਤ ਦੇ ਹਨੇਰੇ ਵਿੱਚ ਉਸ ਹਵੇਲੀ ਦਾ ਦਰਵਾਜ਼ਾ ਬੰਦ ਕੀਤਾ ਜਾਂਦਾ ਹੈ। ਗੁਰੂ ਜੀ ਦੇ ਰੋਹਬ ਤੇ ਭੈ ਕਾਰਨ ਕਿਸੇ ਨੂੰ ਉਸ ਹਵੇਲੀ ਵਿੱਚ ਦਾਖਲ ਹੋਣ ਦਾ ਹੀਆਂ ਨਹੀਂ ਪੈਂਦਾ। ਉਹ ਬੇਨਜ਼ੀਰ, ਬਹਾਦਰ, ਬੇਮਿਸਾਲ, ਦਲੇਰ ਤੇ ਹਿੰਮਤ ਵਾਲੇ ਰਣਭੂਮੀ ਨੂੰ ਘਿਰਨਾ ਨਾਲ ਲਤਾੜਦੇ ਹੋਏ ਆਪਣੇ ਪੁੱਤਰਾਂ ਦੇ ਮੂੰਹ ਤੇ ਆਪਣੇ 5 ਪਿਆਰਿਆਂ ਦੇ ਹੱਥ ਚੁੰਮਦੇ ਹੋਏ ਨਿਕਲ ਜਾਂਦੇ ਹਨ ਤੇ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਦੇ ਨਾਲ ਹੀ ਆਪਣੇ ਪਿਆਰਿਆਂ ਸਿੰਘਾਂ ਦੀਆਂ ਲਾਸ਼ਾਂ ਨੂੰ ਉੱਥੇ ਛੱਡ ਜਾਂਦੇ ਹਨ। ਗੁਰੂ ਜੀ ਦੀ ਪਿਆਰੀ ਕਿਹੜੀ ਚੀਜ਼ ਸੀ ਜੋ ਉਹਨਾਂ ਕੌਮ ਤੋਂ ਲੁਕਾ ਕੇ ਰੱਖੀ ਹੋਈ ਅਤੇ ਕੁਰਬਾਨ ਨਾ ਕੀਤੀ ਹੋਵੇ? ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਜੀ ਉੱਥੋਂ ਨਿਕਲੇ ਕਿਵੇਂ? ਦੱਸਿਆ ਜਾਂਦਾ ਹੈ ਕਿ ਬਾਕੀ 3 ਬਚੇ ਹੋ ਗਏ ਸਾਥੀ ਸਿੰਘਾਂ ਨੇ ਰੌਲਾ ਪਾ ਦਿੱਤਾ ਕਿ ਹਿੰਦੂਆਂ ਦਾ ਪੀਰ ਨਿਕਲੀ ਜਾ ਰਿਹਾ ਹੈ। ਇਸ ਨਾਲ ਸ਼ਾਹੀ ਫੌਜ ਵਿੱਚ ਹਫੜਾ ਦਫੜੀ ਤੇ ਖਲਬਲੀ ਮੱਚ ਗਈ। ਗੜਬੜ ਸਖਤ ਪੈ ਗਈ ਤਾਂ ਮੌਕਾ ਤਾੜ ਕੇ ਹਨੇਰੇ ਵਿੱਚ ਗੁਰੂ ਜੀ ਬਾਹਰ ਨਿਕਲ ਗਏ ਤੇ ਨੰਗੇ ਪੈਰ ਜ਼ਖਮੀ ਦਿਲ ਨਾਲ ਜੰਗਲ ਦਾ ਰਾਹ ਲਿਆ। ਗੁਰੂ ਜੀ ਦੀ ਕਹਾਣੀ ਇੱਥੇ ਛੱਡ ਕੇ ਸਰੋਤਾ ਜਨਾਂ ਨੂੰ 2 ਛੋਟੇ ਮਾਸੂਮ ਬੱਚਿਆਂ ਦੀ ਦਰਦ ਭਰੀ ਤੇ ਦਿਲ ਕੰਬਾਉ ਕੁਰਬਾਨੀ ਦਾ ਹਾਲ ਆਓ ਸਰਹੰਦ ਵਿੱਚ ਸੁਣਨ ਚੱਲ ਗਿਆ। ਜਦੋਂ ਆਨੰਦਪੁਰ ਤੋਂ ਨਿਕਲਦਿਆਂ ਸ਼ਾਹੀ ਫੌਜ ਨੇ ਗੁਰੂ ਜੀ ਦਾ ਪਿੱਛਾ ਕੀਤਾ ਤਾਂ ਕੁਝ ਸਿੱਖ ਗੁਰੂ ਜੀ ਦੇ ਦੋਹਾਂ ਮਹਿਲਾਂ ਨੂੰ ਦਰਿਆ ਤੋਂ ਪਾਰ ਲਿਜਾ ਕੇ ਦਿੱਲੀ ਵੱਲ ਲੈ ਗਏ। ਗੁਰੂ ਜੀ ਦੀ ਮਾਤਾ ਨੇ ਰੋਪੜ ਦੇ ਇਲਾਕੇ ਖੇੜੀ ਪਿੰਡ ਆਪਣੇ ਰਸੋਈਏ ਗੰਗਾ ਰਾਮ ਬ੍ਰਾਹਮਣ ਦੇ ਘਰ ਆਸਰਾ ਲਿਆ। ਉਹਨਾਂ ਨਾਲ 2 ਮਾਸੂਮ ਬੱਚੇ ਵੀ ਸਨ। ਮਾਤਾ ਜੀ ਪਾਸ ਕੁਛ ਰਕਮ, ਸੋਨਾ ਚਾਂਦੀ, ਹੀਰੇ ਜਵਾਹਰ ਰਤਾਂ ਦਾ ਬਕਸਾ ਵੀ ਸੀ, ਜਿਹਦੇ ਲਾਲਚ ਨੇ ਬ੍ਰਾਹਮਣ ਦੀਆਂ ਅੱਖਾਂ ਤੇ ਮਨ ਬਦਲ ਦਿੱਤੇ। ਉਹ ਲੂਣ ਹਰਾਮੀ ਹੋ ਗਿਆ। ਉਸ ਬ੍ਰਾਹਮਣ ਦੀ ਵਹੁਟੀ ਨੇ ਉਸਨੂੰ ਬਹੁਤ ਸਮਝਾਇਆ, ਪਰ ਉਸ ਲੂਣ ਹਰਾਮੀ ਨੇ ਆਪਣੀ ਸਾਰੀ ਪੁਰਾਣੀ ਸੇਵਾ ਤੇ ਭਾਵਨਾ ਤੇ ਪਾਣੀ ਫੇਰ ਦਿੱਤਾ ਤੇ ਬਦ ਕਲਾਮੀ ਤੇ ਉਤਰ ਆਇਆ। ਦਰਅਸਲ ਹੀਰਿਆਂ ਦੀ ਚਮਕ ਨੇ ਉਹਦੀਆਂ ਅੱਖਾਂ ਲਾਲਚ ਨਾਲ ਅੰਨੀਆਂ ਕਰ ਦਿੱਤੀਆਂ ਸਨ। ਦੇਖੋ, ਇਹ ਧਨ ਮਾਲ ਮਤਾ ਵੀ ਸੁੱਖ ਵਿੱਚ ਹਉਮੈ ਹੰਕਾਰ ਦਾ ਸਿਰਜਕ ਬਣਦਾ ਹੈ, ਬਿਪਤਾ ਵੇਲੇ ਤਕਲੀਫਾਂ ਦੁੱਖਾਂ ਦਾ ਕਾਰਨ ਵੀ ਇਹੀ ਧਨ ਦੌਲਤ ਬਣਦਾ ਹੈ। ਉਸ ਗੰਗੂ ਬ੍ਰਾਹਮਣ ਨੇ ਸੂਬਾ ਸਰਹੰਦ ਦੇ ਨਾਇਬ ਨਵਾਬ ਜਾਨੀ ਖਾਨ ਨਾਲ ਗੱਲ ਕੀਤੀ ਤੇ ਚੁਗਲੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਬੇਟੇ ਉਸ ਦੇ ਘਰ ਵਿੱਚ ਪਨਾਹ ਲੈ ਰਹੇ ਹਨ। ਬ੍ਰਾਹਮਣ ਇੱਕ ਅਜਿਹੀ ਸ਼੍ਰੇਣੀ ਵਿੱਚੋਂ ਹਨ ਜੋ ਸਦੀਆਂ ਤੋਂ ਹਿੰਦੂ ਜਾਤੀ ਦੇ ਸਰੀਰ ਵਿੱਚੋਂ ਜੋਕਾਂ ਵਾਂਗ ਖੂਨ ਪੀਂਦੇ ਆ ਰਹੇ ਹਨ ਤੇ ਉਸ ਖੂਨ ਦੇ ਨਾਲ ਨਿਰਵਾਹ ਕਰਦੇ ਹਨ। ਇਹ ਆਪਣੀ ਗਰਜ ਤੇ ਪੇਟ ਖਾਤਰ ਆਪਣੇ ਰਾਜਾ, ਮੁਲਕ, ਕੌਮ ਤੇ ਆਪਣੇ ਦੇਸ਼ ਵਾਸੀਆਂ ਨਾਲ ਕਦੇ ਠੱਗੀ ਕਰਨ ਵਿੱਚ ਢਿੱਲ ਨਹੀਂ ਕਰਦੇ। ਭਾਰਤ ਦਾ ਸਮੁੱਚਾ ਇਤਿਹਾਸ ਇਹਨਾਂ ਬ੍ਰਾਹਮਣਾਂ ਦੀਆਂ ਠੱਗੀਆਂ, ਦਗਾਬਾਜ਼ੀਆਂ, ਨਮਕ ਹਰਾਮੀਆਂ, ਖੁਦਗਰਜ਼ੀਆਂ ਨਾਲ ਭਰਪੂਰ ਹੈ। ਨਾ ਇਹਨਾਂ ਨੂੰ ਭੀਖ ਮੰਗਣ ਤੋਂ ਸ਼ਰਮ ਹੈ, ਨਾ ਹੱਥ ਅੱਡਣ ਵਿੱਚ। ਇਹ ਨਾ ਕਿਸੇ ਦੀ ਕੀਤੀ ਤੇ ਨਾ ਕਿਸੇ ਦੀ ਭਲਾਈ ਦੇ ਅਹਿਸਾਨਮੰਦ ਹੁੰਦੇ ਹਨ। ਖੈਰ, ਭਾਵ ਇਹ ਕਿ ਉਸ ਬ੍ਰਾਹਮਣ ਦੀ ਚੁਗਲੀ ਤੇ ਨਵਾਬ ਨੇ ਉਹਨਾਂ ਬੱਚਿਆਂ ਨੂੰ ਮਾਤਾ ਸਮੇਤ ਪਕੜ ਲਿਆ ਤੇ ਸੂਬਾ ਸਰਹੰਦ ਪਾਸ ਭੇਜ ਦਿੱਤਾ। ਬਾਅਦ ਵਿੱਚ ਨਵਾਬ ਨੂੰ ਬ੍ਰਾਹਮਣ ਦੀ ਬਦ ਜਾਤੀ ਦਾ ਕਾਰਨ ਵੀ ਪਤਾ ਲੱਗ ਗਿਆ ਤਾਂ ਉਸਨੇ ਸਾਰਾ ਮਾਲ ਮੱਤਾ, ਹੀਰੇ ਜਵਾਹਰਾਤ, ਜਿਨ੍ਹਾਂ ਨੂੰ ਵੇਖ ਕੇ ਬ੍ਰਾਹਮਣ ਦਾ ਦਿਲ ਬੇਈਮਾਨ ਹੋ ਗਿਆ ਸੀ, ਉਸ ਪਾਸੋਂ ਖੋਹ ਕੇ ਆਪਣੀ ਤਿਜੋਰੀ ਵਿੱਚ ਪਾ ਲਿਆ। ਇਸ ਖਿਦਮਤ ਦਾ ਇਵਜ਼ਾਨਾ ਉਸ ਬ੍ਰਾਹਮਣ ਦੇਵਤਾ ਨੂੰ ਇਹ ਮਿਲਿਆ कि उसकी जान बख्शी कर दी गई। गुरु जी के दो बच्चे जो सूबे पास भेजे गए, एक का नाम भाई जोरावर सिंह जी, उम्र तकरीबन 9 साल, ते दूजे बाबा फतेह सिंह जी, इन्हां दी भी उम्र लगभग कोई 7 साल। उत्थे लिजा के उन्हां दोवां भरावां नूं अपनी दादी समेत एक बुरज विच कैद कर दिता गया। यह बुरज अज तक चंडाल बुरज दे नां नाल प्रसिद्ध है। कुछ दिनों पिछों सूबे ने उन्हां बच्चों नूं अपने सामने अपनी कचहरी दरबार विच सद्या ते उन्हां नूं इस्लाम कबूल करन अते मजे नाल शाही ठाठ बाठ विच जिंदगी बिताउण दी पेशकश कीती। इस दे इनकार ते तलवार नाल कतल करन दी धमकी भी दित्ती।